You're with SBS Radio.
ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਨੇ ਯੂਕਰੇਨ ਦੀਆਂ ਬੰਦਰਗਾਹਾਂ ਉੱਤੇ ਆਪਣੀਆਂ ਨਾਕਾਬੰਦੀਆਂ ਨੂੰ ਖਤਮ ਨਾ ਕੀਤਾ ਤਾਂ ਲੱਖਾਂ ਲੋਕਾਂ ਨੂੰ ਗੰਭੀਰ ਅਕਾਲ ਝੱਲਣਾ ਪੈ ਸਕਦਾ ਹੈ। ਸਵਿਟਜ਼ਰਲੈਂਡ ਵਿੱਚ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਦੇ ਮੱਦੇਨਜ਼ਰ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਭੈੜਾ ਵਿਸ਼ਵ ਵਿਆਪੀ ਭੋਜਨ ਸੰਕਟ ਹੁਣ ਪੈਦਾ ਹੋ ਰਿਹਾ ਹੈ। ਪੇਸ਼ ਹੈ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਇਹ ਖਾਸ ਰਿਪੋਰਟ। ਸਵਿਟਜ਼ਰਲੈਂਡ ਦੇ ਡਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ 4 ਦਿਨਾਂ ਸਿਖਰ ਸੰਮੇਲਨ ਲਈ ਇਕੱਠਾ ਹੋ ਰਿਹਾ ਹੈ। ਯੂਕਰੇਨ ਵਿੱਚ ਜੰਗ ਛਿੜਨ ਕਾਰਨ ਰੂਸ ਦੇ ਹਮਲੇ ਦਾ ਮੁੱਦਾ ਚਰਚਾ ਦਾ ਮੁੱਖ ਵਿਸ਼ਾ ਬਣ ਗਿਆ। ਸੰਯੁਕਤ ਰਾਸ਼ਟਰ ਦੇ ਖੁਰਾਕ ਮੁਖੀ ਡੇਵਿਡ ਬੀਜ਼ਲੀ ਨੇ ਕ੍ਰੈਮਲਿਨ ਵੱਲੋਂ ਗੋਲੀਆਂ ਅਤੇ ਬੰਬਾਂ ਦੀ ਵਰਤੋਂ ਦੀ ਨਿੰਦਾ ਕੀਤੀ।
Failure to open up the ports is a declaration of war on global food security. It's absolutely a crisis mode. What do you think is going to happen when you take a nation that normally grows enough food to feed 400 million people and you sideline that? What do you think is going to happen?
ਉਹ ਸੋਚਦੇ ਹਨ ਕਿ ਅਜਿਹਾ ਹੀ ਕੁਝ ਵਾਪਰੇਗਾ। ਜੇ ਰੂਸ ਨੇ ਯੂਕਰੇਨ ਦੀਆਂ ਬੰਦਰਗਾਹਾਂ ਉੱਤੇ ਨਾਕਾਬੰਦੀ ਜਾਰੀ ਰੱਖੀ ਤਾਂ ਵਿਸ਼ਵ ਵਿਆਪੀ ਕਣਕ ਦਾ ਨਿਰਯਾਤ ਦਾ ਲਗਭਗ 10% ਜੋ ਆਮ ਤੌਰ 'ਤੇ ਉਹ ਪੈਦਾ ਕਰਦਾ ਹੈ ਉਹ ਖਰਾਬ ਹੋ ਜਾਵੇਗਾ। ਨਤੀਜੇ ਵਜੋਂ ਨਵੰਬਰ ਤੱਕ 1.9 ਬਿਲੀਅਨ ਦੇ ਕਰੀਬ ਲੋਕ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਸਕਦੇ ਹਨ। ਸ਼੍ਰੀ ਬੀਜ਼ਲੀ ਦਾ ਕਹਿਣਾ ਹੈ ਕਿ ਭੋਜਨ ਸੰਕਟ ਪਹਿਲਾਂ ਹੀ ਪੈਦਾ ਹੋ ਰਿਹਾ ਸੀ ਪਰ ਰੂਸ ਦੇ ਹਮਲੇ ਨੇ ਮਾਮਲੇ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ।
Before Ukraine, I was already out there with a clarion call that we've got a world food crisis and we're facing the worst humanitarian crisis since World War II. Just when you think it couldn't get any worse over a year ago, you had Ethiopia, then you had Afghanistan, and then the breadbasket of the world. This now got the longest bread lines of the world. And so now, because of this crisis, we're taking food from the hungry to give to the starving.
ਰੂਸੀ ਅਤੇ ਯੂਕਰੇਨ ਦੇ ਅਨਾਜ ਉੱਤੇ ਜ਼ਿਆਦਾ ਨਿਰਭਰ ਦੇਸ਼ਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚੇਗਾ ਅਤੇ ਉਹ ਜ਼ਿਆਦਾਤਰ ਅਫਰੀਕਾ ਅਤੇ ਮੱਧ ਪੂਰਬ ਵਿੱਚ ਹਨ। ਬੇਨਿਨ ਅਤੇ ਸੋਮਾਲੀਆ ਕਣਕ ਲਈ ਪੂਰੀ ਤਰ੍ਹਾਂ ਨਾਲ ਇਹਨਾਂ ਦੋਵਾਂ ਦੇਸ਼ਾਂ 'ਤੇ ਨਿਰਭਰ ਕਰਦੇ ਹਨ ਅਤੇ ਇਜਿਪਟ 82% ਲਈ। ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜੋਰਜੀਵਾ ਦਾ ਕਹਿਣਾ ਹੈ ਕਿ ਸਥਿਤੀ ਦਾ ਵਿਗੜਨਾ ਨਿਸ਼ਚਿਤ ਹੈ।
2022, it is going to be a tough year. We have commodity price shock in many countries. Over the last week, oil price went down, but food price continues to go up, 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 up. Why? We can shrink the use of petrol when growth slows down, but we have to eat every day.
ਦੂਜੇ ਪਾਸੇ ਯੂਕਰੇਨ ਦਾ ਕਹਿਣਾ ਹੈ ਕਿ ਰੂਸ ਨਾ ਸਿਰਫ ਉਸਦੇ ਨਿਰਯਾਤ ਨੂੰ ਰੋਕ ਰਿਹਾ ਹੈ ਬਲਕਿ ਉਸਦੇ ਅਨਾਜ ਨੂੰ ਵੀ ਚੋਰੀ ਕਰ ਰਿਹਾ ਹੈ। ਸੈਟੇਲਾਈਟ ਤਸਵੀਰਾਂ ਵਿੱਚ ਸੇਵਾਸਤਾਪੋਲ ਦੀ ਕ੍ਰੀਮੀਆ ਬੰਦਰਗਾਹ ਵਿੱਚ ਦੋ ਰੂਸੀ ਥੋਕ ਕੈਰੀਅਰ ਦੇਖੇ ਗਏ ਜੋ ਕਿ ਕਣਕ ਨਾਲ ਭਰੇ ਹੋਏ ਸਨ। ਯੂਕਰੇਨ ਦੀ ਸਰਕਾਰ ਲੰਬੇ ਸਮੇਂ ਤੋਂ ਕ੍ਰੈਮਲਿਨ ਉੱਤੇ ਭੋਜਨ ਨੂੰ ਹਥਿਆਰ ਬਣਾਉਣ ਦਾ ਦੋਸ਼ ਲਗਾਉਂਦੀ ਰਹੀ ਹੈ। ਵਿਸ਼ਵ ਆਰਥਿਕ ਫੋਰਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਵੋਲੋਦੋਮੀਰ ਜ਼ੇਲੈਂਸਕੀ ਨੇ ਕਿਹਾ ਕਿ ਸਿਰਫ ਇੱਕ ਹੀ ਹਥਿਆਰ ਇਸ ਦਾ ਮੁਕਾਬਲਾ ਕਰ ਸਕਦਾ ਹੈ।
Embargo for Russian oil, full blockade of Russian banks with no exceptions everywhere, full blockade of Russian IT, complete stop of trade with the aggressor. If an aggressor loses everything, it certainly deprives him of motivation to start a war.
ਜਰਮਨੀ ਦਾ ਕਹਿਣਾ ਹੈ ਕਿ ਯੂਰਪੀਅਨ ਯੂਨੀਅਨ ਕੁਝ ਦਿਨਾਂ ਦੇ ਅੰਦਰ ਅੰਦਰ ਰੂਸੀ ਤੇਲ ਉੱਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਉਣ ਲਈ ਸਹਿਮਤ ਹੋ ਜਾਵੇਗੀ। ਇਹ ਨਾ ਕੇਵਲ ਰੂਸ ਲਈ ਦੁਖਦਾਈ ਹੋਵੇਗਾ ਬਲਕਿ ਉਸ ਉੱਤੇ ਹੁਣ ਤੱਕ ਦੀ ਸਭ ਤੋਂ ਸਖ਼ਤ ਪਾਬੰਦੀ ਵੀ ਹੋਵੇਗੀ। ਆਵਾਜਾਈ ਦੇ ਵੱਧਦੇ ਖਰਚੇ ਪਹਿਲਾਂ ਹੀ ਇਸ ਵੱਧ ਰਹੇ ਭੋਜਨ ਸੰਕਟ ਵਿੱਚ ਯੋਗਦਾਨ ਪਾ ਰਹੇ ਹਨ। ਬਾਲਣ ਦੇ ਮੁੱਖ ਸਰੋਤ ਨੂੰ ਬੰਦ ਕਰਨਾ ਇਸ ਵਿੱਚ ਹੋਰ ਵੀ ਵਾਧਾ ਕਰ ਸਕਦਾ ਹੈ। ਇਹ ਜਾਣਕਾਰੀ SBS ਨਿਊਜ਼ ਦੇ ਕਲੋਡੀਆ ਫਾਰਹਟ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
You're with SBS Radio.